ਗਾਵਾਂ ਗੁਣ ਤੇਰੇ, ਕਿਰਪਾ ਕਰ ਦਿਓ ਪਾਤਸ਼ਾਹ ਗਾਵਾਂ ਗੁਣ ਤੇਰੇ, ਕਿਰਪਾ ਕਰ ਦਿਓ ਪਾਤਸ਼ਾਹ ਗਾਵਾਂ ਗੁਣ ਤੇਰੇ, ਕਿਰਪਾ ਕਰ ਦਿਓ ਪਾਤਸ਼ਾਹ ਗਾਵਾਂ ਗੁਣ ਤੇਰੇ। ਸਮਾਂ ਭਿਆਨਕ ਸਤਿਗੁਰੂ ਕਲਯੁਗ ਦਾ ਆਇਆ, ਸਮਾਂ ਭਿਆਨਕ ਸਤਿਗੁਰੂ ਕਲਯੁਗ ਦਾ ਆਇਆ, ਭਲਾ ਉਸ ਦਾ ਹੋਏਗਾ ਜਿਸ ਨਾਮ ਤੇ ਆਇਆ। ਕਿਰਪਾ ਕਰ ਦਿਓ ਪਾਤਸ਼ਾਹ ਗਾਵਾਂ ਗੁਣ ਤੇਰੇ, ਕਿਰਪਾ ਕਰ ਦਿਓ ਪਾਤਸ਼ਾਹ ਗਾਵਾਂ ਗੁਣ ਤੇਰੇ। ਸਹੀ ਪਿਆਰੇ ਮੇਲ ਦਈ ਜੋ ਨਾਮ ਤੇ ਆਉਂਦੇ, ਸਹੀ ਪਿਆਰੇ ਮੇਲ ਦਈ ਜੋ ਨਾਮ ਤੇ ਆਉਂਦੇ, ਜੋ ਹਰਸਾ ਨਾਲ ਸਤਿਗੁਰੂ ਤੇਰਾ ਜਸ ਗਾਉਂਦੇ। ਕਿਰਪਾ ਕਰ ਦਿਓ ਪਾਤਸ਼ਾਹ ਗਾਵਾਂ ਗੁਣ ਤੇਰੇ, ਕਿਰਪਾ ਕਰ ਦਿਓ ਪਾਤਸ਼ਾਹ ਗਾਵਾਂ ਗੁਣ ਤੇਰੇ। ਅੰਮ੍ਰਿਤ ਵੇਲੇ ਉੱਠ ਕੇ ਤੇਰਾ ਨਾਮ ਤੇ ਆਵਾਂ, ਅੰਮ੍ਰਿਤ ਵੇਲੇ ਉੱਠ ਕੇ ਤੇਰਾ ਨਾਮ ਤੇ ਆਵਾਂ, ਕਿਰਤ ਕਰਦਿਆਂ ਹਰ ਸਮੇਂ ਤੇਰਾ ਜਸ ਗਾਵਾਂ। ਕਿਰਪਾ ਕਰ ਦਿਓ ਪਾਤਸ਼ਾਹ ਗਾਵਾਂ ਗੁਣ ਤੇਰੇ, ਕਿਰਪਾ ਕਰ ਦਿਓ ਪਾਤਸ਼ਾਹ ਗਾਵਾਂ ਗੁਣ ਤੇਰੇ। ਜੀ ਕਰੇ ਪਮੱਦੀ ਦਾਤਿਆ ਹੱਥ ਬੰਨ ਅਰਜੋਈ, ਕਰੇ ਪਮੱਦੀ ਦਾਤਿਆ ਹੱਥ ਬੰਨ ਅਰਜੋਈ। ਨਹੀਂ ਦਿਆਲੂ ਪਾਤਸ਼ਾਹ ਤੇਰੇ ਜਿਹਾ ਕੋਈ, ਕਿਰਪਾ ਕਰ ਦਿਓ ਪਾਤਸ਼ਾਹ ਗਾਵਾਂ ਗੁਣ ਤੇਰੇ, ਕਿਰਪਾ ਕਰ ਦਿਓ ਪਾਤਸ਼ਾਹ ਗਾਵਾਂ ਗੁਣ ਤੇਰੇ, ਕਿਰਪਾ ਕਰ ਦਿਓ ਪਾਤਸ਼ਾਹ ਗਾਵਾਂ ਗੁਣ ਤੇਰੇ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਭਾ ਮਿਲਿਆ ਸ਼ਨੀਵਾਰ ਦੇ ਸ਼ਾਮ ਦੇ ਦੀਵਾਨ ਵਿੱਚ। ਕੁਝ ਮਿੰਟਾਂ ਲਈ ਆਪ ਸੰਗਤ ਦੇ ਦਰਸ਼ਨ ਦੀ ਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਸਿੱਖ ਇਤਿਹਾਸ ਦਾ ਕੋਈ ਅਲੌਕਿਕ ਅਤੇ ਲਾਸਾਨੀ ਪੰਨਾ ਸਾਂਝਾ ਕੀਤਾ ਜਾਏ। ਇਸ ਤੋਂ ਪਹਿਲਾਂ ਕਿ ਮੈਂ ਆਪ ਸੰਗਤਾਂ ਦਾ ਧਿਆਨ ਇਤਿਹਾਸ ਦੇ ਪੰਨੇ 'ਤੇ ਕੇਂਦਰਿਤ ਕਰਾਂ, ਸਭ ਤੋਂ ਪਹਿਲਾਂ ਆਪ ਸਰਵਣ ਕਰ ਰਹੇ ਸੀ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ, ਆਪ ਜੀ ਨੂੰ ਗੁਰੂ ਕੇ ਸ਼ਬਦ ਦੀ ਕਥਾ ਦੁਆਰਾ ਨਿਹਾਲ ਕਰ ਰਹੇ ਸਨ। ਉਹਨਾਂ ਵਰਗੇ ਮਹਾਨ ਵਿਦਵਾਨ ਤੋਂ ਬਾਅਦ ਮੇਰੇ ਵਰਗਾ ਨਚੀਜ਼ ਬੰਦਾ ਕੀ ਆਖੇਗਾ, ਲੇਕਿਨ ਮੈਂ ਆਪਣੀ ਗੱਲ ਨੂੰ ਉਸੇ ਥਾਂ ਤੋਂ ਸ਼ੁਰੂ ਕਰਨ ਲੱਗਾ। ਸਾਥੀ ਕਵਿਤਾ ਦੀ ਸ਼ਕਲ ਵਿੱਚ ਬੇਨਤੀ ਕਰ ਰਹੇ ਸਨ, ਸਤਿਗੁਰੂ ਪਾਤਸ਼ਾਹ ਕਿਰਪਾ ਕਰ ਅਸੀਂ ਤੇਰਾ ਨਾਮ ਜਪੀਏ। ਇਹਦੇ ਵਿੱਚ ਇੱਕ ਭੇਦ ਹੈ, ਆਮ ਅਸੀਂ ਜਿਹੜੇ ਪ੍ਰਚਾਰਕਾਂ ਪ੍ਰਚਾਰ ਇਹ ਕਰਦੇ ਹਾਂ ਕਿ ਨਾਮ ਜਪੋ ਗੁਰੂ ਦੀ ਕਿਰਪਾ ਹੋ ਜਾਏ, ਸਾਡਾ ਸਾਰਾ ਪ੍ਰਚਾਰ ਇਹ ਹੈ ਕਿ ਨਾਮ ਜਪੋ ਗੁਰੂ ਦੀ ਕਿਰਪਾ ਹੋ ਜਾਏਗੀ। ਮੰਨਣ ਵਾਲੀ ਗੱਲ ਹੈ ਕਿ ਨਾਮ ਜਪਣ ਨਾਲ ਕਿਰਪਾ ਹੁੰਦੀ ਹੈ, ਸੇਵਾ ਕਰਨ ਨਾਲ ਕਿਰਪਾ ਹੁੰਦੀ ਹੈ, ਪਰ ਇਹ ਵੀ ਹਕੀਕਤ ਹੈ ਕਿ ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਵੇ ਉਨਾ ਚਿਰ ਨਾਮ ਜਪ ਨਹੀਂ ਹੁੰਦਾ। ਜਪ ਹੁੰਦਾ ਜਦੋਂ ਦੀ ਕਿਰਪਾ ਹੋ ਜਾਏ, ਜਦੋਂ ਦੀ ਰਹਿਮਤ ਹੋ ਜਾਏ। ਅਤੇ ਆਓ ਫਿਰ ਇਹਦੀ ਰਹਿਮਤ ਦੇ ਪਾਤਰ ਬਣੀਏ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ। ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ, ਇਹ ਵਾਹਿਗੁਰੂ ਸ਼ਬਦ ਉਹਨਾਂ ਨੇ ਕਹਿਣਾ ਹੈ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੈ, ਨਹੀਂ ਤਾਂ ਜਦੋਂ ਵਾਹਿਗੁਰੂ ਸ਼ਬਦ ਕਹਿਣ ਦਾ ਮੌਕਾ ਆਉਣਾ, ਮਨ ਨੇ ਗੈਰ ਹਾਜ਼ਰ ਹੋ ਜਾਣਾ, ਮਨ ਨੇ ਕਿਤੇ ਦੂਰ ਅਡਾਰੀ ਮਾਰ ਜਾਣੀ ਹੈ, ਨਾ ਫਿਰ ਵਾਹਿਗੁਰੂ ਸ਼ਬਦ ਸੁਣਾਈ ਦੇਣਾ, ਨਾ ਫਿਰ ਕਿਸੇ ਨੇ ਵਾਹਿਗੁਰੂ ਸ਼ਬਦ ਆਖਣਾ। ਆਖਣਾ ਕਿਹਨਾਂ ਨੇ ਹੈ? ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੈ, ਰਹਿਮਤ ਹੈ। ਆਓ ਗੁਰੂ ਦੀ ਰਹਿਮਤ ਦੇ ਪਾਤਰ ਬਣੀਏ, ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰੀਏ। ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸੰਗਤਾਂ ਜਾਣਦੇ ਹੋ ਕਿ ਆਹ ਵੀਕਐਂਡ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਦੀ ਮਹਾਨ ਯਾਦ ਨੂੰ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਸਮਰਪਿਤ ਕਰਕੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਰੰਧਾਵਾ ਪਰਿਵਾਰ ਵੱਲੋਂ ਰਲ ਮਿਲ ਕੇ ਕਰਵਾਈ ਜਾ ਰਹੀ। ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚੋਂ ਜੋ ਕੁਝ ਬਾਬਾ ਬੁੱਢਾ ਸਾਹਿਬ ਨੇ ਪ੍ਰਾਪਤ ਕੀਤਾ, ਸਾਡੇ ਇਤਿਹਾਸ ਦਾ ਬਹੁਤ ਵੱਡਾ ਮਾਣ ਹੈ। ਛੇ ਗੁਰੂ ਸਾਹਿਬਾਨ ਦੇ ਆਪਣੇ ਨੇਤਰਾਂ ਨਾਲ ਦਰਸ਼ਨ ਕਰਨੇ ਅਤੇ ਗਏ ਛੇ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਨਿਭਾਉਣੀ। ਬਾਬਾ ਬੁੱਢਾ ਸਾਹਿਬ ਦੇ ਜੀਵਨ ਵਿੱਚ ਜਿਹੜੀਆਂ ਪ੍ਰਾਪਤੀਆਂ ਨੇ, ਜੇ ਇੱਕ ਇੱਕ ਮਿੰਟ ਆਪਾਂ ਆਪਣਾ ਧਿਆਨ ਕੇਂਦਰਿਤ ਕਰੀਏ ਤਾਂ ਵੀ ਉਹਨਾਂ ਦੇ ਪਰਉਪਕਾਰਾਂ ਨੂੰ ਅਤੇ ਉਹਨਾਂ ਦੇ ਕਰਨੀਨਾਮੇ ਨੂੰ ਅਸੀਂ ਸਮਝ ਨਹੀਂ ਸਕਦੇ, ਜਿਨ੍ਹਾਂ 'ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ। ਮੈਂ ਤਾਂ ਉਹਨਾਂ ਪਰਿਵਾਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਦੀ ਯਾਦ ਵਿੱਚ ਸਮਾਗਮ ਕੀਤਾ, ਨਹੀਂ ਤਾਂ ਕਈ ਵਾਰੀ ਅਸੀਂ ਇੰਨੇ ਵੇਸਲੇ ਹੋ ਜਾਂਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਨਾਲ ਬਹੁਤ ਨੇੜੇ ਤੋਂ ਉਹਨਾਂ ਦੇ ਸਾਥ ਨਿਭਾਉਣ ਵਾਲੇ ਭਾਈ ਮਰਦਾਨਾ ਜੀ, ਸਮਝੋ ਮੇਰੀ ਗੱਲ ਨੂੰ ਨੁਕਤਾ ਮਾਣਾ ਕੇ, ਭਾਈ ਮਰਦਾਨਾ ਜੀ ਗੁਰੂ ਕੇ ਰਬਾਬੀ, ਗੁਰੂ ਦੇ ਨਾਲ ਰਹੇ ਹਰ ਵੇਲੇ। ਕਿੰਨਾ ਸਮਾਂ ਜਦੋਂ ਗੁਰੂ ਬਾਬੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ, ਭਾਈ ਮਰਦਾਨਾ ਜੀ ਨਾਲ ਰਹੇ। ਪਰ ਮੈਂ ਹੈਰਾਨ ਹੋਇਆ, ਪੂਰੇ ਵਰਲਡ ਵਿੱਚ ਘੁੰਮਦਿਆਂ ਮੈਂ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਕਿਤੇ ਕੋਈ ਗੁਰਦੁਆਰਾ ਸਾਹਿਬ ਬਣਿਆ ਨਹੀਂ ਵੇਖਿਆ। ਸਾਰੀ ਉਮਰ ਗੁਰੂ ਨਾਨਕ ਦੇਵ ਮਹਾਰਾਜ ਨਾਲ ਕੀਰਤਨ ਕੀਤਾ ਅਤੇ ਮੈਂ ਕਿਸੇ ਗੁਰਦੁਆਰਾ ਸਾਹਿਬ ਵਿੱਚ ਭਾਈ ਮਰਦਾਨਾ ਜੀ ਦੀ ਯਾਦ ਮਨਾਉਂਦੇ ਨਹੀਂ ਵੇਖਿਆ। ਗੁਰੂ ਕਿਰਪਾ ਕਰੇ ਕਿਤੇ ਕਿਤੇ ਹੁਣੇ ਚੱਲਣ ਲੱਗੀ ਗੱਲ। ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਰਹਿਣ ਵਾਲਾ ਭਾਈ ਮਰਦਾਨਾ ਅਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਚਰਨਾਂ ਵਿੱਚੋਂ ਬਹੁਤ ਵੱਡੀ ਦਾਤ ਪ੍ਰਾਪਤ ਕਰਨ ਵਾਲੇ ਤੰਤਰ ਬਾਬਾ ਬੁੱਢਾ ਸਾਹਿਬ ਜੀ, ਕਿਉਂਕਿ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ, ਉਹਨਾਂ ਦੇ ਕਰਨੀਨਾਮੇ ਨੂੰ ਪ੍ਰਣਾਮ ਕੀਤਾ ਜਾ ਰਿਹਾ। ਇਸ ਕਰਕੇ ਮੈਂ ਸਮੇਂ ਦੀ ਨਿਦਾਕਤ ਨੂੰ ਮੁੱਖ ਰੱਖਦਾ ਹੋਇਆ ਉਹਨਾਂ ਦੇ ਸਮੁੱਚੇ ਜੀਵਨ ਦੀ ਇੱਕ ਝਾਤ ਆਪ ਜੀ ਦਾ ਧਿਆਨ ਉਹਨਾਂ ਦੇ ਜੀਵਨ ਦੀ ਝਾਤ 'ਤੇ ਪਾਉਣ ਲੱਗਾ। ਕਵਿਤਾ ਆਪਣਾ ਲੈਕਚਰ ਆਪ ਕਰ ਦੇਵੇਗੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮਹਾਨ ਕਰਨੀਨਾਮੇ ਨੂੰ ਪ੍ਰਣਾਮ। ਤਰਲੋਚਨ ਸਿੰਘ ਭਮਦੀ ਦਾ ਢਾਡੀ ਜਥਾ ਇਹਨਾਂ ਸ਼ਬਦਾਂ ਰਾਹੀਂ ਕਿਉਂ ਕਰ
ਇੱਥੇ ਵਸੇ ਸੁੱਗਾ ਇੱਕ ਕਿਰਸਾਨ ਹੈ, ਇੱਥੇ ਵਸੇ ਸੁੱਗਾ ਇੱਕ ਕਿਰਸਾਨ ਹੈ। ਬਾਬਾ ਬੁੱਢਾ ਸਾਹਿਬ ਦੀ ਕਮਾਈ ਧੰਨ ਹੈ, ਬਾਬਾ ਬੁੱਢਾ ਸਾਹਿਬ ਦੀ ਕਮਾਈ ਧੰਨ ਹੈ। ਰੰਧਾਵਾ ਪਹਿਚਾਣ ਵੱਖਰੀ, ਬਾਬਾ ਬੁੱਢਾ ਸਾਹਿਬ ਜੀ ਦੀ ਸ਼ਾਨ ਵੱਖਰੀ। ਹੈ ਸੀ ਰੰਧਾਵਾ ਪਹਿਚਾਣ ਵੱਖਰੀ, ਬਾਬਾ ਬੁੱਢਾ ਸਾਹਿਬ ਜੀ ਦੀ ਸ਼ਾਨ ਵੱਖਰੀ। ਭਾਈ ਬੂੜਾ ਉਦੋਂ ਹੀ ਨਿਹਾਲ ਹੋਏ ਸੀ, ਭਾਈ ਬੂੜਾ ਉਦੋਂ ਹੀ ਨਿਹਾਲ ਹੋਏ ਸੀ ਜਦ ਗੁਰੂ ਸਾਹਿਬ ਜੀ ਦਿਆਲ ਹੋਏ ਸੀ, ਜਦ ਗੁਰੂ ਸਾਹਿਬ ਜੀ ਦਿਆਲ ਹੋਏ ਸੀ। ਬੂੜੇ ਨੂੰ ਬਣਾਤਾ ਬਾਬਾ ਬੁੱਢਾ ਸਾਹਿਬ ਹੈ, ਹੋ ਬਖਸ਼ਿਆ ਗਿਆਨ ਅੰਤਰੀਵ ਭਾਵ ਹੈ, ਬਖਸ਼ਿਆ ਗਿਆਨ ਅੰਤਰੀਵ ਭਾਵ ਹੈ। ਛੇਆਂ ਗੁਰਾਂ ਸਾਹਿਬਾਂ ਦੇ ਕੀਤੇ ਦੀਦਾਰ ਹੈ, ਛੇਆਂ ਗੁਰਾਂ ਸਾਹਿਬਾਂ ਦੇ ਕੀਤੇ ਦੀਦਾਰ ਹੈ, ਤਾਂ ਹੀ ਧੰਨ ਧੰਨ ਕਹਿੰਦਾ ਸੰਸਾਰ ਹੈ, ਤਾਂ ਹੀ ਧੰਨ ਧੰਨ ਕਹਿੰਦਾ ਸੰਸਾਰ ਹੈ। ਬਾਬਾ ਬੁੱਢਾ ਸਾਹਿਬ साहब दी कमाई धन है, बाबा बुड्ढो साहब दी कमाई धन है, बाबा बुड्ढो साहब दी कमाई धन है।
एक बारी सारी संगत बाबा बुड्ढा साहब जी दी महान कमाई दा ध्यान करके गज के आखो सतनाम श्री वाहे। ते रहिंदे समय विच मैं आप जी दी सेवा विच श्री अकाल तख्त साहब दी महानता, श्री अकाल तख्त साहब दी वडियाई, अज जदों कदे असीं मीडिया वल झाती मारदे हां, उचेचे तौर ते जिहड़ा प्रिंट मीडिया पंजाबी दा मीडिया, उहदे विचों बहुतात कुछ ऐसे अंश मिलदे ने कि श्री अकाल तख्त साहब दी लोड़ तों ज़्यादा नुकीनी करी जा रही है। इन्नी नुकताचीनी श्री अकाल तख्त साहब मार्गट बना के मेरे बोलने का मंत्र किसी छोटा दिखाना नहीं, मेरे नालों सारे चंगे ने। गुरु कृपा करे श्री गुरु हरिमंदर साहब महाराज ने सचखंड दरबार श्री हरिमंदर साहब के एन सामने श्री अकाल तख्त साहब की सज्जना की। इं जानो कि धर्म की दुनिया में धर्म में तो राजनीति को इकट्ठा कर दिया। कुछ लोग ऐसा दलील देते हैं धर्म अलग होना चाहिए तो राजनीति अलग होनी चाहिए, उन्होंने अपनी दलील होगी, लेकिन मेरी समझ मुताबक जिनी सोझी सतगुरु पातशाह ने सानू बख्शिश की है, दोनों चीज़ा ने जड़िया ये दुनिया का कल्याण करने वास्ते ने, दुनिया का भला करने वास्ते ने। धर्म भी मानवता का भला करता है, मनुख को जीवन जात सिखाता है, तो राजनीति है जी ती किसी कुछ दे सकोगे तो तुहाडे कोल सत्ता होगी, राजगद्दी होगी, जिन्हों असी ग्रांटा के रूप में वेखते हैं, परतते हैं, पढ़ते हैं, तदे तुसी अपने समाज की सेवा कर सकोगे। जिन्हें राजनीतिक लोग ने कनेडा की धरती से ਤੁਹਾਡੀਆਂ ਸਹੂਲਤਾਂ ਵਾਸਤੇ ਕੀ ਕੁਝ ਕਰ ਰਹੇ ਨੇ, ਕਿਉਂਕਿ ਇਮਾਨਦਾਰੀ ਨਾਲ ਰਾਜਨੀਤੀ ਦੇ ਜੀਵਨ ਵਿੱਚ ਜਿਉਣਾ ਇਮਾਨਦਾਰੀ ਵੱਖਰੀ ਗੱਲ ਹੈ ਅਤੇ ਰਾਜਨੀਤੀ ਨੂੰ ਬਦਨਾਮ ਕਰਨਾ ਵੱਖਰੀ ਗੱਲ। ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਰਾਜਨੀਤੀ ਦਾ ਬਹੁਤ ਵੱਡਾ ਚਿੰਨ੍ਹ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੁਸੀਂ ਤਿੰਨੇ ਸਿਆਂ 'ਚ ਵੇਖ ਸਕਦੇ ਹੋ। ਨੁਕਤਾ ਜਿੰਨੀ ਕੇਵਲ ਅਤੇ ਕੇਵਲ ਅਕਾਲ ਤਖਤ ਸਾਹਿਬ ਦਾ ਨਾਂ ਲੈ ਕੇ ਕੀਤੀ ਜਾ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤਿੰਨ ਰੂਪਾਂ ਵਿੱਚ ਵੇਖ ਸਕੋਗੇ ਤੁਸੀਂ। ਇੱਕ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ, ਇੱਕ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਅਤੇ ਇੱਕ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ। ਇਹਨਾਂ ਵਿੱਚੋਂ ਤਿੰਨੇ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਵੇਖੋ ਅਤੇ ਸਭ ਤੋਂ ਜ਼ਿਆਦਾ ਅਹਿਮ ਜਿਹੜੀ ਚੀਜ਼ ਹੈ, ਇਮਾਰਤ ਆਪਣੇ ਆਪ ਵਿੱਚ ਸਤਿਕਾਰਯੋਗ ਹੈ ਕਿਉਂਕਿ ਗੁਰੂ ਹਰਿਮੰਦਰ ਸਾਹਿਬ ਮਹਾਰਾਜ ਨੇ ਜਿਹੜਾ ਥੜਾ ਬਣਾਇਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਗੁਰੂ ਹਰਿਮੰਦਰ ਸਾਹਿਬ ਮਹਾਰਾਜ ਦੇ ਕਰਨੀ ਨਾਲ ਮੈਨੂੰ ਪ੍ਰਣਾਮ ਕਰਨਾ ਬਣਦੇ। ਅਤੇ ਸਭ ਤੋਂ ਜ਼ਿਆਦਾ ਹੈ ਸਿਧਾਂਤ, ਗੁਰੂ ਹਰਿਮੰਦਰ ਸਾਹਿਬ ਮਹਾਰਾਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਿਹੜੇ ਸਿਧਾਂਤ ਬਣਾਏ ਅਤੇ ਉਹਨਾਂ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਖਾਲਸਾ ਕੀ ਕਰਦਾ। ਮੈਂ 10 ਅਪ੍ਰੈਲ 1763 ਦੀ ਘਟਨਾ ਆਪ ਜੀ ਨਾਲ ਸਾਂਝੀ ਕਰਨ ਜਾ ਰਿਹਾ। 10 ਅਪ੍ਰੈਲ 1763 ਆਪ ਜੀ ਨੂੰ ਪਤਾ ਹੈ ਕਿ 1762 ਵਿੱਚ ਵੱਡਾ ਘੱਲੂਘਾਰਾ ਹੋਇਆ। ਏਡਾ ਵੱਡਾ ਘੱਲੂਘਾਰਾ ਹੋਇਆ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਨੌਜਵਾਨ, ਬਿਰਧ, ਮਾਤਾਵਾਂ, ਬੱਚੇ, ਬੁੱਢੇ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਹੀਦ ਕਰ ਦਿੱਤੇ ਗਏ, ਸ਼ਹੀਦ ਹੋ ਗਏ। ਕੁੱਭਰ ਹੀਰੇ ਦਾ ਮੈਦਾਨ ਅੱਜ ਉਸ ਘੱਲੂਘਾਰੇ ਦੀ ਦਾਸਤਾਨ ਤੁਹਾਨੂੰ ਸੁਣਾਉਂਦਾ ਹੈ। ਕਦੇ ਜਾਓ, ਅਹਿਮਦਗੜ੍ਹ ਦੇ ਇਲਾਕੇ ਵਿੱਚ ਹੈ, ਕੁੱਭਰ ਹੀਰੇ ਦੇ ਟੋਟੇ ਤੋਂ ਅੱਗੇ ਜਾ ਕੇ ਦਾਸਤਾਨ ਸ਼ੁਰੂ ਹੋ ਜਾਂਦੀ ਹੈ। ਵੱਡੇ ਘੱਲੂਘਾਰੇ ਵਿੱਚ ਮੇਰੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ। ਵੱਖ ਵੱਖ ਇਤਿਹਾਸਕਾਰਾਂ ਨੇ ਸ਼ਹੀਦ ਹੋਣ ਵਾਲਿਆਂ ਦੀ ਵੱਖ ਵੱਖ ਗਿਣਤੀ ਦੱਸੀ, ਲੇਕਿਨ ਯਾਦ ਰੱਖੋ ਐਡੇ ਵੱਡੇ ਘੱਲੂਘਾਰੇ ਵਿੱਚੋਂ ਕੌਮ ਫਿਰ ਮੁੜ ਕੇ ਸੁਰਜੀਤ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਅਹਿਮਦ ਸ਼ਾਹ ਅਬਦਾਲੀ ਦੇ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਫਿਰ ਜਥੇਬੰਦ ਹੋਈ। ਅਤੇ ਉਹਨਾਂ ਦੇ ਵਿੱਚੋਂ ਦੋ ਦਲ ਬਣੇ ਹੋਏ ਨੇ, ਆਪ ਜੀ ਨੂੰ ਪਤਾ ਹੈ, ਇੱਕ ਦਾ ਨਾਂ ਹੈ ਬੁੱਢਾ ਦਲ ਅਤੇ ਇੱਕ ਦਾ ਨਾਂ ਹੈ ਧਰਨਾ ਦਲ। ਕੌਮ ਦੀ ਤਰੱਕੀ ਨੂੰ ਧਿਆਨ ਵਿੱਚ ਰੱਖਦਿਆਂ ਦੋ ਦਲਾਂ ਵਿੱਚ ਵੰਡਿਆ ਗਿਆ ਖਾਲਸੇ ਪੰਥ ਨੂੰ, ਅਤੇ ਬੁੱਢਾ ਦਲ ਦੀ ਡਿਊਟੀ ਲੱਗੀ ਕਿ ਬਾਹਰ ਜਿੰਨੇ ਵੀ ਲੋਕ ਦੁਸ਼ਮਣ ਨੇ ਸਿੱਖੀ ਦੇ ਉਹਨਾਂ ਨੂੰ ਸੋਧਾ ਲਾਉਣਾ, ਇਹ ਬੁੱਢੇ ਦਲ ਦੇ ਹਿੱਸੇ ਦੀ ਡਿਊਟੀ ਹੈ, ਅਤੇ ਦੂਜਾ ਦਲ ਹੈ ਧਰਨਾ ਦਲ। ਇਹਨਾਂ ਦੇ ਹਿੱਸੇ ਵਿੱਚ ਜਿਹੜੀ ਸੇਵਾ ਆਈ ਉਹ ਹੈ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ, ਆਈਆਂ ਸੰਗਤਾਂ ਦੀ ਸੇਵਾ ਸੰਭਾਲ ਕਰਨੀ, ਇਹ ਹਿੱਸੇ ਵਿੱਚ ਆਈ ਤਰਨਾ ਦਲ ਦੇ। ਅਤੇ ਤਰਨਾ ਦਲ ਵਿੱਚ 5 ਮਿਸਲਾਂ ਕੰਮ ਕਰਦੀਆਂ ਨੇ, ਤਰਨਾ ਦਲ ਵਿੱਚ 5 ਮਿਸਲਾਂ। ਉਹਨਾਂ ਵਿੱਚੋਂ ਇੱਕ ਮਿਸਲ ਹੈ ਭੰਗੀ ਮਿਸਲ, ਇੱਕ ਨਕਈਆਂ ਦੀ ਮਿਸਲ, ਇੱਕ ਕਨਈਆਂ ਦੀ ਮਿਸਲ। ਨਕਈ ਅਤੇ ਕਨਈ ਇਹਨੂੰ ਬਹੁਤ ਧਿਆਨ ਨਾਲ ਸਮਝਣ ਵਾਲਾ, ਇੱਕ ਕੱਕੇ ਨਾਲ ਸ਼ੁਰੂ ਹੁੰਦੀ ਹੈ ਮਿਸਲ ਕਨਈਆ, ਕਨਈਆ ਕਿਉਂ ਕਿਹਾ ਕਿਉਂਕਿ ਇਹਦਾ ਇੱਕ ਜਥੇਦਾਰ ਸੀ ਜਿਹੜਾ ਉਹਦਾ ਰੰਗ ਬਹੁਤ ਕਾਲਾ ਸੀ, ਕ੍ਰਿਸ਼ਨ ਕਨਈਏ ਨਾਲ ਜੋੜ ਕੇ ਉਸ ਮਿਸਲ ਦਾ ਨਾਂ ਕਨਈਆ। ਇੱਕ ਨਕਈ ਮਿਸਲ ਹੈ ਅਤੇ ਇੱਕ ਮਿਸਲ ਹੈ ਰਾਮਗਰੀਆਂ ਦੀ, ਇਹਦੇ ਨਾਲ ਜਿਹੜੀ 5ਵੀਂ ਮਿਸਲ ਹੈ ਉਹ ਹੈ ਸ਼ੁਕਰ ਚੱਕੀਆਂ ਦੀ ਮਿਸਲ, ਜਿਹਦੇ ਵਿੱਚੋਂ ਬਾਅਦ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣਿਆ। ਇਹ 5 ਮਿਸਲਾਂ ਨੇ ਜਿਹੜੀਆਂ ਇਹ ਤਰਨਾ ਦਲ ਵਿੱਚ ਆਈਆਂ ਨੇ, ਅਤੇ 5 ਮਿਸਲਾਂ ਦੀ ਜਿਹੜੀ ਡਿਊਟੀ ਹੈ ਉਹ ਹੈ ਕਿ ਗੁਰਧਾਮਾਂ ਦੀ ਸਾਂਭ ਸੰਭਾਲ ਕਰਨੀ, ਉਹਨਾਂ ਦੀ ਸੇਵਾ ਕਰਨੀ, ਗੁਰੂ ਸਥਾਨਾਂ ਦੀ ਸੇਵਾ ਸੰਭਾਲ ਕਰਦਿਆਂ ਇਹ ਜਿਹੜਾ ਤਰਨਾ ਦਲ ਹੈ ਬਹੁਤ ਵੱਡੀ ਸੇਵਾ ਨਿਭਾ ਰਹੇ। ਮੇਰੇ ਅਤਿ ਸਤਿਕਾਰਯੋਗ ਡਾਕਟਰ ਜਗਸੀਰ ਸਿੰਘ ਜੀ USA, ਮੈਂ ਤਾਂ ਉਹਨਾਂ ਦੇ ਪਹਿਲੀ ਵਾਰ ਦਰਸ਼ਨ ਕੀਤੇ ਨੇ। ਮੈਂ ਸੰਗਤ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਜੀਵਾਂ ਕਹਿੰਦਾ, ਬਹੁਤ ਸਵਾਗਤ ਕਰਦਾ ਹਾਂ। ਪਰਮ ਮਿਲਣੇ ਕਾ ਚਾਓ ਇੱਕ ਬਹੁਤ ਵੱਡੀ ਸੰਪਰਦਾ ਹੈ, ਸੰਸਥਾ ਹੈ, ਜਿਹਨਾਂ ਨੇ ਬੜੀ ਜਲਦੀ ਦੇ ਨਾਲ ਸਿੱਖ ਪੰਥ ਵਿੱਚ ਆਪਣਾ ਇੱਕ ਮੁਕਾਮ ਬਣਾਇਆ, ਥਾਂ ਬਣਾਈ ਹੈ। ਮੇਰੀ ਜਾਣਕਾਰੀ ਮੁਤਾਬਕ ਇਹ ਉਹਦੇ ਨਾਲ ਸੰਬੰਧਿਤ ਨੇ ਅਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਪੂਰੇ ਵਰਲਡ ਦਾ ਟੂਰ ਲਾ ਰਹੇ ਨੇ। ਸਾਥੋਂ ਬਾਅਦ, ਕਿਉਂਕਿ ਮੇਰਾ ਟਾਈਮ 8:05 ਤੱਕ ਹੈ, ਗੁਰੂ ਮੇਰੇ 'ਤੇ ਰਹਿਮਤ ਕਰੇ, ਮੇਰੇ ਕੋਲੋਂ 1 ਮਿੰਟ ਦੀ ਕੁਤਾਹੀ ਨਾ ਹੋਵੇ, ਕਿਉਂਕਿ ਮੈਨੂੰ ਸਭ ਤੋਂ ਵੱਡਾ ਪਾਪ ਮੰਨਦਾ ਟਾਈਮ ਦੀ ਕੁਤਾਹੀ ਕਰਨ ਨੂੰ, ਮੈਂ ਬਹੁਤ ਵੱਡਾ ਪਾਪ ਮੰਨਦਾ। ਗੁਰੂ ਰਹਿਮਤ ਕਰ ਦੇਵੇ, ਆਪਣੇ ਅਸੀਸ ਦੇਣੀ, ਮੇਰੇ ਸ਼ਬਦ 1 ਸੈਕਿੰਡ ਲਈ ਵੀ ਅੱਗੇ ਨਾ ਜਾਣ, ਅਤੇ ਮੈਂ ਕਹਾਣੀ ਜਿਹੜੀ ਤੋਰੀਏ ਉਹਨੂੰ ਅੱਗੇ ਤੋਰਦਾ ਹੋਇਆ, ਮੈਂ ਡਾਕਟਰ ਜਗਸੀਰ ਸਿੰਘ ਜੀ USA ਉਹਨਾਂ ਨੂੰ ਆਪਣੇ ਵੱਲੋਂ, ਆਪਣੇ ਜਥੇ ਵੱਲੋਂ, ਸਮੁੱਚੇ ਪ੍ਰਬੰਧਕਾਂ ਵੱਲੋਂ ਅਤੇ ਆਪ ਸਮੁੱਚੀ ਸੰਗਤ ਵੱਲੋਂ ਬਹੁਤ ਬਹੁਤ ਜਿਉ ਆਇਆ ਕਹਿੰਦਾ, ਹਰ ਸਵਾਗਤ ਕਰਦਾ। ਅਤੇ ਆਓ ਕੇਂਦਰਿਤ ਕਰੀਏ ਆਪਣੀ ਗੱਲ ਨੂੰ। ਇਹ ਤਰਨਾ ਦਲ ਦੀਆਂ 5 ਮਿਸਲਾਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਬੈਠੀਆਂ ਨੇ ਅਤੇ ਗੁਰਮਤਿ ਕੀਤੇ ਜਾ ਰਹੇ ਨੇ, ਵਿਚਾਰਾਂ ਕੀਤੀਆਂ ਜਾ ਰਹੀਆਂ ਨੇ, ਸਾਨੂੰ ਕੀ ਕਰਨਾ ਚਾਹੀਦਾ। ਅਤੇ ਜਿਹੜੇ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਾਰਗੇਟ ਬਣਾ ਕੇ ਨੁਕਤਾਚੀਨੀ ਕਰ ਰਹੇ ਨੇ, ਉਹਨਾਂ ਦਾ ਇੱਕੋ ਹੀ ਮਿਸ਼ਨ ਹੈ, ਵਾਰ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਂ ਲੈ ਕੇ, ਜਿਵੇਂ ਕਿਸੇ ਨੂੰ ਘਟੀਆ ਦਿਖਾਉਣਾ ਹੁੰਦਾ, ਇੱਕ ਮਿਸ਼ਨ ਲੈ ਕੇ ਉਹ ਲੋਕ ਨੁਕਤਾਚੀਨੀ ਕਰਨ ਵੱਲ ਨੂੰ ਤੁਰੇ ਹੋਏ ਨੇ। ਗੁਰੂ ਕਿਰਪਾ ਕਰ ਦੇਵੇ, ਰਹਿਮਤ ਕਰ ਦੇਵੇ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਵੇਖਿਓ, ਜਿਹੜਾ ਇਤਿਹਾਸ ਦਾ ਪੰਨਾ ਮੈਂ ਆਪ ਜੀ ਦੀ ਸੇਵਾ ਕਹਿਣ ਲੱਗਾ, ਜਿਹਦੀ ਸ਼ੁਰੂਆਤ 10 ਅਪ੍ਰੈਲ 1763 ਹੁੰਦੀ ਹੈ। ਇਹ ਤਰਨਾ ਦਲ ਗੁਰਮਤਾ ਕਰਦੇ ਐਨ ਉਸੇ ਸਮੇਂ ਇੱਕ ਗਰੀਬ ਪੰਡਿਤ, ਜਿਹਨੂੰ ਦੂਜੇ ਸ਼ਬਦਾਂ ਵਿੱਚ ਬ੍ਰਾਹਮਣ ਕਿਹਾ ਜਾ ਸਕਦਾ, ਇਹ ਪੰਡਿਤ ਅਤੇ ਬ੍ਰਾਹਮਣ ਦੋ ਨੇੜੇ ਦੇ ਸ਼ਬਦ ਨੇ। ਕਈ ਵਾਰੀ ਅਸੀਂ ਬ੍ਰਾਹਮਣ ਨੂੰ ਪੰਡਿਤ ਅਤੇ ਪੰਡਿਤ ਨੂੰ ਬ੍ਰਾਹਮਣ ਕਹਿ ਦਿੰਦੇ, ਅਸਲ ਵਿੱਚ ਸ਼ਬਦ ਹੈ ਬ੍ਰਾਹਮਣ, ਕਿਉਂਕਿ ਪੰਡਿਤ ਇੱਕ ਡਿਗਰੀ ਹੈ ਜਿਹੜੀ ਕਾਂਸ਼ੀ ਵਿੱਚ ਪੜ੍ਹਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਪ੍ਰਾਪਤ ਹੁੰਦੀ ਸੀ ਜਿਹੜੇ ਉਹ ਇਮਤਿਹਾਨ ਨੂੰ ਪਾਸ ਕਰ ਲੈਂਦੇ ਸਨ। ਬਹੁਤ ਸਾਰੇ ਸਿੱਖਾਂ ਦੇ ਨਾਂ ਨਾਲ ਵੀ ਪੰਡਿਤ ਸ਼ਬਦ ਆਖਿਆ ਗਿਆ। ਪੰਡਿਤ ਕਰਤਾਰ ਸਿੰਘ ਦਾਖਾ ਤੁਸੀਂ ਬਹੁਤ ਵਾਰ ਨਾਂ ਸੁਣਿਆ ਹੋਵੇਗਾ, ਬਹੁਤ ਵੱਡੇ ਵਿਦਵਾਨ ਨੇ, ਲੇਕਿਨ ਕਿਉਂਕਿ ਡਿਗਰੀ ਪ੍ਰਾਪਤ ਕੀਤੀ ਇਸ ਕਰਕੇ ਉਹਨਾਂ ਦੇ ਨਾਂ ਨਾਲ ਇਹ ਸ਼ਬਦ ਜੁੜ ਗਿਆ, ਪੰਡਿਤ ਕਰਤਾਰ ਸਿੰਘ ਦਾਖਾ। ਅੰਮ੍ਰਿਤਧਾਰੀ ਨੇ ਸਿੱਖੀ ਦੇ ਪ੍ਰਚਾਰ ਵਿੱਚ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ, ਅਤੇ ਆਪਣੀ ਗੱਲ ਮੈਂ ਕੇਂਦਰਿਤ ਕਰਦਾ ਜਾਵਾਂ। ਹੁਣ ਇਹ ਤਰਨਾ ਦਲ ਦੇ ਸਰਦਾਰ ਬੈਠੇ ਨੇ ਅਤੇ ਕਸੂਰ ਦਾ ਹੱਕ ਮੈਂ ਉਸਮਾਨ ਖਾਂ, ਕਸੂਰ ਵਿੱਚ ਕੀ ਹੋ ਰਿਹਾ, ਕਸੂਰ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਉੱਥੋਂ ਦਾ ਹੱਕ ਮੈਂ ਉਸਮਾਨ ਖਾਂ, ਇੰਨਾ ਜ਼ਾਲਮ ਹੈ ਕਿ ਜੇ ਪਤਾ ਲੱਗੇ ਕਿਸੇ ਹਿੰਦੂ ਪਰਿਵਾਰ ਦੀ ਗਾਂ ਵੀ ਮਾਰੇ, ਉਹਦੇ ਘਰ ਜਾ ਕੇ ਉਹ ਗਾਂ ਨੂੰ ਹਲਾਲ ਕਰਦੇ ਨੇ, ਘਰ ਵਿੱਚ ਉਹਦੀ ਖੱਲ ਲਾਉਂਦੇ ਨੇ ਤਾਂ ਕਿ ਦੂਜੇ ਧਰਮ ਦੇ ਮੰਨਣ ਵਾਲੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਸਕੇ। ਇੰਨਾ ਪਰੇਸ਼ਾਨ ਕਰਦੇ ਨੇ, ਜਿੱਥੇ ਮਟਿਆਰ ਕੋਈ ਲੜਕੀ ਨਜ਼ਰ ਆਉਂਦੀ ਹੈ ਜ਼ਬਰਦਸਤੀ ਉਹਨੂੰ ਆਪਣੇ ਹਰਮਾਂ ਵਿੱਚ ਲੈ ਜਾਂਦੇ ਨੇ। ਅਤੇ ਉਹ ਜਿਹੜਾ ਕਸੂਰ ਦਾ ਪੰਡਿਤ ਆਇਆ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਤਰਨਾ ਦਲ ਦੇ ਸਰਦਾਰ ਬੈਠੇ ਨੇ ਅਤੇ ਤਰਨਾ ਦਲ ਦੇ ਸਰਦਾਰਾਂ ਦੇ ਕੋਲ ਆ ਕੇ ਉਹ ਕਸੂਰ ਦਾ ਪੰਡਿਤ ਕਹਿੰਦਾ, ਖਾਲਸਾ ਜੀ ਮੇਰੇ 'ਤੇ ਬਹੁਤ ਵੱਡਾ ਜ਼ੁਲਮ ਹੋਇਆ, ਮੈਂ ਜਿਉਂਦੇ ਜੀ ਨਿਕਲ ਗਿਆ, ਖਤਮ ਹੋ ਗਿਆ, ਮੇਰੇ ਜਿਉਣ ਦਾ ਕੋਈ ਧਰਕ ਨਹੀਂ ਰਹਿ ਗਿਆ, ਕਿਉਂਕਿ ਮੇਰੀ ਘਰਵਾਲੀ ਨੂੰ ਕਸੂਰ ਦਾ ਹਾਕਮ ਉਸਮਾਨ ਖਾਨ ਜ਼ਬਰਦਸਤੀ ਖੋ ਕੇ ਆਪਣੇ ਮਹਿਲਾਂ ਵਿੱਚ ਲੈ ਗਿਆ, ਮੈਂ ਬੜਾ ਯਤਨ ਕੀਤਾ, ਆਪਣੇ ਕਬੀਲੇ ਨੂੰ ਆਖਿਆ, ਲੇਕਿਨ ਕਿਸੇ ਨੇ ਮੈਨੂੰ ਇਨਸਾਫ ਨਹੀਂ ਦਵਾਇਆ। ਜੇ ਮੈਨੂੰ ਇਨਸਾਫ ਦਵਾ ਸਕਦਾ ਸ਼੍ਰੀ ਅਕਾਲ ਤਖਤ ਸਾਹਿਬ ਦਵਾ ਸਕਦਾ, ਜੇ ਮੈਨੂੰ ਇਨਸਾਫ ਦਵਾ ਸਕਦਾ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਦਵਾ ਸਕਦਾ। ਸ਼੍ਰੀ ਅਕਾਲ ਤਖਤ ਸਾਹਿਬ ਅਤੇ ਤਰਨਾ ਦਲ ਦੇ ਸਾਹਮਣੇ ਖਲੋ ਕੇ ਕਸੂਰ ਦਾ ਪੰਡਿਤ ਆਪਣੇ ਨਾਲ ਵਾਪਰੀ ਕਹਾਣੀ ਜਿਵੇਂ ਕਹਿਣ ਲੱਗਾ, ਉਸ ਤਰ੍ਹਾਂ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਜਥਾ, ਢਾਡੀ ਅਮਰਜੀਤ ਸਿੰਘ ਸੰਧੂ ਮੋਗਾ, ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸੰਗੀ ਮਾਤ ਚਮਕੌਰ ਸਿੰਘ ਜਲਾਲਾਬਾਦੀ ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਦੇ ਸਾਹਮਣੇ।
ਪੁਕਾਰ ਖਾਲਸਾ, ਸੁਣੋ ਦੁਖਿਆਰੇ ਦੀ ਪੁਕਾਰ ਖਾਲਸਾ, ਸੁਣੋ ਦੁਖਿਆਰੇ ਦੀ ਪੁਕਾਰ ਖਾਲਸਾ। ਦਿਲ ਮੇਰਾ ਰੋਵੇ ਫੁੱਬਾ ਮਾਰ ਖਾਲਸਾ, ਸੁਣੋ ਦੁੱਖ ਯਾਰੇ ਦੀ ਪੁਕਾਰ ਖਾਲਸਾ। ਦਿਲ ਮੇਰਾ ਰੋਵੇ ਫੁੱਬਾ ਮਾਰ ਖਾਲਸਾ, ਸੁਣੋ ਦੁੱਖ ਯਾਰੇ ਦੀ ਪੁਕਾਰ ਖਾਲਸਾ, ਸੁਣੋ ਦੁੱਖ ਯਾਰੇ ਦੀ ਪੁਕਾਰ ਖਾਲਸਾ। ਇਹੋ ਦੁੱਖ ਹੁੰਦਾ ਨਹੀਂ ਸਹਾਰ ਖਾਲਸਾ, ਇਹੋ ਦੁੱਖ ਹੁੰਦਾ ਨਹੀਂ ਸਹਾਰ ਖਾਲਸਾ, ਸੁਣੋ ਦੁੱਖ ਯਾਰੇ ਦੀ ਪੁਕਾਰ ਖਾਲਸਾ, ਸੁਣੋ ਦੁੱਖ ਯਾਰੇ ਦੀ ਪੁਕਾਰ ਖਾਲਸਾ। ਖਾਲਸਾ ਉਸੇ ਨੇ ਹੀ ਖੋਹੀ ਮੇਰੀ ਨਾਰ ਖਾਲਸਾ, ਉਸੇ ਨੇ ਹੀ ਖੋਹੀ ਮੇਰੀ ਨਾਰ ਖਾਲਸਾ, ਸੁਣੋ ਦੁੱਖ ਯਾਰੇ ਦੀ ਪੁਕਾਰ ਖਾਲਸਾ, ਸੁਣੋ ਦੁੱਖ ਯਾਰੇ ਦੀ ਪੁਕਾਰ ਖਾਲਸਾ। ਭੁੱਲੂੰਗਾ ਨਾ ਤੁਹਾਡਾ ਉਪਕਾਰ ਖਾਲਸਾ, ਸੁਣੋ ਦੁੱਖ ਯਾਰੇ ਦੀ ਪੁਕਾਰ ਖਾਲਸਾ, ਸੁਣੋ ਦੁੱਖ ਯਾਰੇ ਦੀ ਪੁਕਾਰ ਖਾਲਸਾ। ਰਹਾਂਗਾ ਭਮੱਦੀ ਦੇਣਦਾਰ ਖਾਲਸਾ, ਸੁਣੋ ਦੁੱਖ ਯਾਰੇ ਦੀ ਪੁਕਾਰ ਖਾਲਸਾ, ਸੁਣੋ ਦੁੱਖ ਯਾਰੇ ਦੀ ਪੁਕਾਰ ਖਾਲਸਾ, ਸੁਣੋ ਦੁੱਖ ਯਾਰੇ ਦੀ ਪੁਕਾਰ ਖਾਲਸਾ।
ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਤਰਨਾ ਦਲ ਦੇ ਸਰਦਾਰ ਬੈਠੇ ਨੇ, ਤੇ ਤਰਨਾ ਦਲ ਦੇ ਸਰਦਾਰਾਂ ਦੇ ਸਾਹਮਣੇ ਇਉਂ ਜਾਣੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਪੰਡਿਤ ਨੇ ਜਾ ਕੇ ਫਰਿਆਦ ਕੀਤੀ ਮੇਰੇ ਨਾਲ ਧੱਕਾ ਹੋਇਆ, ਮੇਰੇ ਨਾਲ ਜ਼ੁਲਮ ਹੋਇਆ, ਕਿਰਪਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਮੈਨੂੰ ਇਨਸਾਫ਼ ਮਿਲੇਗਾ, ਮੇਰੀ ਗੁਆਚੀ ਹੋਈ ਇੱਜ਼ਤ ਕੇਵਲ ਅਤੇ ਕੇਵਲ ਸਿੱਖ ਕੌਮ ਵਾਪਸ ਮੜਵਾ ਸਕਦੀ ਹੈ। ਅਤੇ ਹੁਣ ਅੱਗੇ ਕੀ ਹੋਏਗਾ, ਇੱਕ ਪੰਡਿਤ ਹੈ ਜਾ ਕੇ ਫਰਿਆਦ ਕਰਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ, ਸ਼੍ਰੀ ਅਕਾਲ ਤਖਤ ਸਾਹਿਬ ਦੀ ਵਡਿਆਈ ਕੀ ਹੈ। ਮੈਂ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰਸੰਗ ਹੈ ਜਿਹੜਾ ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਫਿਰ ਇਸੇ ਥਾਂ ਤੋਂ ਆਰੰਭ ਕਰਕੇ ਇਹਨੂੰ ਅੱਗੇ ਕਹਿਣ ਦਾ ਯਤਨ ਕਰਾਂਗਾ, ਕਿਉਂਕਿ ਨੀਅਤ ਕੀਤਾ ਟਾਈਮ ਆਪਣੀ ਮੰਜ਼ਿਲ 'ਤੇ ਪਹੁੰਚਣ ਵਾਲਾ। ਆਪਣੇ ਵਿਚਾਰਾਂ ਨੂੰ ਇੱਥੇ ਰੋਕ ਕੇ ਵਿਸਰਾਮ ਦੇਣਾ। ਆਪਣੇ ਜੋ ਪਿਆਰ ਦਿੱਤਾ, ਆਪ ਜੀ ਦੇ ਪਿਆਰ ਦਾ ਹਾਰਦਿਕ ਧੰਨਵਾਦ ਕਰਨਾ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਆਪ ਸਭਨਾਂ ਨੂੰ, ਆਪ ਜੀ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਏਕਤਾ ਇਤਫਾਕ ਬਖਸ਼ਿਸ਼ ਕਰਨ, ਨਾਮ ਦੀ ਦਾਤ ਬਖਸ਼ਿਸ਼ ਕਰਨ, ਸਾਡਾ ਮਨੁੱਖਾ ਜਨਮ ਸੌਰ ਜਾਏ, ਸਫਲਾ ਹੋ ਜਾਏ, ਸਾਨੂੰ ਜੀਵਨ ਦੇ ਪ੍ਰਯੋਜਨ ਦੀ ਸਮਝ ਆ ਜਾਏ, ਅਸੀਂ ਕਿਉਂ ਇਹ ਮਨੁੱਖਾ ਜਾਮੇ ਵਿੱਚ ਆਏ ਹਾਂ, ਮਨੁੱਖਾ ਜਾਮੇ ਵਿੱਚ ਆ ਕੇ ਕੀ ਕਰਨਾ, ਅਤੇ ਕਿਸ ਵਿਧੀ ਦੇ ਨਾਲ ਅਸੀਂ ਉਸ ਮੁਕਤ ਨਾਂ ਦੀ ਜੋ ਚੀਜ਼ ਹੈ ਉਹਨੂੰ ਪ੍ਰਾਪਤ ਕਰਨ ਵਾਸਤੇ ਯਤਨਸ਼ੀਲ ਹੋਣਾ। ਇੱਥੇ ਆਪਣੇ ਵਿਚਾਰਾਂ ਨੂੰ ਸਮਾਪਤ ਕਰਦਾ ਹਾਂ। ਅਗਲਾ ਪ੍ਰੋਗਰਾਮ ਮਾਨਯੋਗ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਸੰਧੂ ਸਕੱਤਰ ਸਾਹਿਬ ਆਪ ਜੀ ਨਾਲ ਸਾਂਝਾ ਕਰਨਗੇ। ਮੈਂ ਆਪਣੇ ਵਿਚਾਰਾਂ ਨੂੰ ਇੱਥੇ ਰੋਕਦਾ ਹਾਂ, ਵਿਸਰਾਮ ਦਿੰਦਾ ਹਾਂ। ਫਤਿਹ ਪ੍ਰਵਾਨ ਕਰਕੇ ਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।